ਵਾਹਿਗੁਰੂ ਸਾਹਿਬ ਜੀ। ਪੱਤ੍ਰ ਪੁਰਜੇਣ ਝੜੀਅੰ ਨਹਿ ਜੜੀਅੰ ਪੇਡ ਸੰਪਤਾ, ਨਾਮ ਬੇਹੂਣ ਬਿਖਮਤਾ। ਨਾਨਕ ਬਹੰਤ ਜੋਨ ਬਾਸਰੋ ਰੈਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਜ਼ਰਾ ਹਜ਼ੂਰ, ਜਾਹਰਾ ਜਹੂਰ, ਤਨ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਿਪੂਰਨ ਪਰਮਾਤਮਾ ਜੀ, ਉਹਨਾਂ ਵੱਲੋਂ ਬਖਸ਼ਿਸ਼ ਕੀਤੀ ਹੋਈ ਸਵਾਸਾਂ ਦੀ ਪੂੰਜੀ ਨੂੰ ਸਕਾਰਥ ਕਰਦੇ ਹੋਏ ਵਿਸ਼ਵ ਦੀ ਇਕਲੌਤੀ ਆਸ ਦੁਨੀਆ ਦੇ ਸਾਂਝੇ ਰਹਿਬਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੇ ਵਿੱਚੋਂ ਪਾਵਨ ਪਿੱਤਰ ਬਚਨਾਂ ਦੀ ਵਿਚਾਰ ਜਿਹੜੀ ਹੈ, ਆਪ ਸਰਬੱਤ ਪਿਆਰੇ ਪਿਛਲੇ ਕੁਝ ਰੋਜ਼ਾਂ ਤੋਂ ਸਰਵਣ ਕਰ ਰਹੇ ਹੋ। ਗਾਥਾ ਸਿਰਲੇਖ ਹੇਠ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਮ੍ਰਿਤ ਬਚਨ ਜੋ ਆਪਾਂ ਇੱਕ ਲੜੀ ਆਰੰਭ ਕੀਤੀ ਹੈ, ਉਸ ਲੜੀ ਵਿੱਚ ਆਪ ਸਾਰੇ ਪਿਆਰੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰ ਦੇਵ ਪਾਤਸ਼ਾਹ ਜੀ ਨੇ ਮਨੁੱਖੀ ਜੀਵਨ ਦੀ ਗੱਲ ਕੀਤੀ ਹੈ, ਬਾਣੀ ਦੇ ਅੰਦਰ ਮਨੁੱਖੀ ਜੀਵਨ ਦੀ ਸਫਲਤਾ ਦੀ ਗੱਲ, ਮਨੁੱਖੀ ਜੀਵਨ ਸੁਕਾਰਥ ਕਿਵੇਂ ਕਰਨਾ ਹੈ। ਔਰ ਉੱਥੇ ਸਤਿਗੁਰ ਨੇ ਬੰਦੇ ਨੂੰ ਅਵੇਅਰ ਵੀ ਕੀਤਾ ਹੈ, ਅਲਰਟ ਵੀ ਕੀਤਾ ਹੈ ਵੀ ਵੇਖ ਤੇਰੇ ਕੋਲ ਇਹ ਸਮਾਂ ਹੈ, ਤੈਨੂੰ ਇਹ ਵਾਰੀ ਮਿਲੀ ਹੈ। ਸੋਦਰ ਦੀ ਪਾਵਨ ਬਾਣੀ ਵਿੱਚ ਜਿਹੜਾ ਬਚਨ ਆਪਾਂ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁੱਖ ਦੇ ਹੁਰੀਆ ਗੋਬਿੰਦ ਮਿਲਨ ਕੀ ਇਹ ਤਰੀ ਬਰੀਆ, ਜਿਹੜਾ ਆਪਾਂ ਬਚਨ ਪੜ੍ਹਦੇ ਹਾਂ। ਫਿਰ ਉਹ ਤੋਂ ਬਾਅਦ ਜਿਹੜਾ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ, ਰਹਿਮਤ ਕਰਦੇ ਨੇ, ਸਮਝਾਉਂਦੇ ਨੇ, ਕਹਿੰਦੇ ਇਹ ਇੱਕ ਵਾਰੀ ਹੈ ਅਤੇ ਇਸ ਵਾਰੀ ਨੂੰ ਸਫਲਿਆਂ ਕਰ ਲੈ, ਵਾਰੀ ਨੂੰ ਸਫਲਿਆਂ ਕਰ ਲੈ। ਦੁਨੀਆਂ ਦੇ ਉੱਤੇ ਬੰਦੇ ਨੂੰ ਜਿਹੜੀ ਵਾਰੀ ਮਿਲਦੀ ਨੂੰ ਆਪਾਂ ਟਰਨ ਕਹਿ ਦਿੰਦੇ ਹਾਂ, ਮੌਕਾ ਕਹਿ ਦਿੰਦੇ ਹਾਂ। ਬੱਚੇ ਦੇ ਪੇਪਰ ਹੁੰਦੇ ਨੇ ਸਕੂਲ ਵਿੱਚ, ਬੱਚਾ ਦਸਵੀਂ ਕਲਾਸ 'ਚ ਪੜ੍ਹਦਾ, ਬੱਚੇ ਦੇ ਪੇਪਰ ਹੋਏ, ਮੰਨ ਲਓ ਬੱਚਾ ਨਹੀਂ ਪਾਸ ਕਰ ਸਕਿਆ, ਉਹਨੂੰ ਫਿਰ ਦੁਬਾਰਾ ਇੱਕ ਮੌਕਾ ਮਿਲਦਾ, ਤੂੰ ਫੇਲ ਹੋ ਗਿਆ, ਤੈਨੂੰ ਇੱਕ ਫਿਰ ਮੌਕਾ ਮਿਲਿਆ ਦਸਵੀਂ ਜਮਾਤ ਦੇ ਵਿੱਚ ਹੀ ਪੇਪਰ ਦੇਣ ਦਾ। ਇਹ ਨਹੀਂ ਹੁੰਦਾ ਕਿ ਬੱਚਾ ਦਸਵੀਂ ਜਮਾਤ ਦੇ ਪੇਪਰਾਂ 'ਚੋਂ ਫੇਲ ਹੋ ਗਿਆ ਅਤੇ ਉਹਨੂੰ ਫਿਰ ਨਰਸਰੀ ਤੋਂ ਸ਼ੁਰੂ ਕਰਨਾ ਪਵੇਗਾ, ਪਹਿਲੀ ਤੋਂ ਸ਼ੁਰੂ ਕਰਨਾ ਪਵੇਗਾ, ਇਸ ਤਰ੍ਹਾਂ ਨਹੀਂ ਹੈ। ਉਹਨੂੰ ਫਿਰ ਮੌਕਾ ਮਿਲਿਆ, ਪਰ ਜਿਹੜੀ ਇਹ ਵਾਰੀ ਹੈ, ਇਸ ਵਾਰੀ ਦੇ ਵਿੱਚ ਸੱਚੇ ਪਾਤਸ਼ਾਹ ਜੀ ਕਹਿੰਦੇ ਮਨੁੱਖਾ ਦੇਹੀ ਦੁਬਾਰਾ ਨਹੀਂ ਮਿਲਣੀ। ਇਸ ਪੌੜੀ 'ਤੇ ਜੋ ਨਰ ਚੁੱਕਾ ਸੋ ਆਏ ਜਾਏ ਦੁੱਖ ਪਾਇੰਦਾ, ਫਿਰ ਤਾਂ 84 ਦਾ ਗੇੜ ਹੈ, ਫਿਰ ਤਾਂ ਚੱਕਰ ਹੈ, ਫਿਰ ਤਾਂ ਵੱਖਰੇ ਵੇਖੇ ਜੂਨਿਆਂ ਵਿੱਚ ਜਾਣਾ ਪੈਣਾ। ਅਤੇ ਦਾਤਾ ਜੀ ਕਹਿੰਦੇ ਵੇਖ, ਜਿਵੇਂ ਨਾ ਰੁੱਖ ਦੇ ਪੱਤੇ ਹੁੰਦੇ ਨੇ, ਉਹ ਪੱਤਰ ਭੁਰ ਭੁਰ ਕੇ ਹੇਠਾਂ ਡਿੱਗਦੇ ਰਹਿੰਦੇ ਨੇ, ਝੜ ਜਾਂਦੇ ਨੇ ਰੁੱਖ ਨਾਲੋਂ ਡਿੱਗ ਕੇ, ਅਤੇ ਫਿਰ ਦੁਬਾਰਾ ਉਸ ਜੜ ਦੇ ਨਾਲ ਜੁੜਦੇ ਨਹੀਂ। ਜਿਹੜਾ ਇੱਕ ਵਾਰ ਟੁੱਟ ਗਿਆ, ਹੇਠਾਂ ਡਿੱਗ ਪਿਆ, ਉਹਨੇ ਦੁਬਾਰਾ ਨਹੀਂ ਜੁੜਨਾ, ਨਾਲ ਦੁਬਾਰਾ ਨਾਲ ਨਹੀਂ ਜੁੜਨਾ। ਨਵਾਂ ਪੱਤਾ 'ਤੇ ਲੱਗ ਸਕਦਾ ਹੈ, ਨਵਾਂ ਪੱਤਾ 'ਤੇ ਆ ਸਕਦਾ ਹੈ, ਪਹਿਲੇ ਵਾਲੇ ਨੇ ਦੁਬਾਰਾ ਨਾਲ ਨਹੀਂ ਜੁੜਨਾ, ਪਹਿਲੇ ਵਾਲ ਨੇ ਦੁਬਾਰਾ ਨਹੀਂ ਨਾਲ ਆਉਣਾ। ਗੁਰਦੇਵ ਸੱਚੇ ਪਾਤਸ਼ਾਹ ਕਹਿੰਦੇ ਤੇਰੇ ਨਾਲ ਵੀ ਇਹੋ ਕੁਝ ਹੋਣਾ, ਤੈਨੂੰ ਇਹ ਦੇਹੀ ਮਿਲ ਗਈ ਹੈ। ਭਾਈ ਗੁਰਦਾਸ ਜੀ ਕਹਿੰਦੇ 184 ਜੋਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਤੈਨੂੰ ਹੁਣ ਇਹ ਦੇਹੀ ਮਿਲ ਗਈ ਹੈ, ਇਹ ਦੇਹੀ ਦੁਬਾਰਾ ਤੈਨੂੰ ਜਿਹੜੀ ਪ੍ਰਾਪਤ ਨਹੀਂ ਹੋਣੀ, ਇਹਨੂੰ ਸਕਾਰਥ ਕਰ ਲੈ, ਸਕਾਰਥ ਕਰ ਲੈ, ਸਕਾਰਥ ਕਰ ਲੈ। ਤਰਵਰ ਵਿਛੁੰਨੇ ਨਹਿ ਪਾਤ ਜੁੜਤੇ, ਜਿਹੜੇ ਇੱਕ ਵਾਰ ਟਾਣੀ ਤੋਂ ਹੇਠਾਂ ਡਿੱਗ ਪਏ, ਟੁੱਟ ਗਏ, ਉਹਨਾਂ ਨੇ ਦੁਬਾਰਾ ਨਾਲ ਨਹੀਂ ਜੁੜਨਾ, ਤੇਰੇ ਨਾਲ ਇਹੋ ਕੁਝ ਵਾਪਰਨਾ। ਨਾਮ ਬਿਹੂਣ ਬਿਖਮਤਾ, ਨਾਨਕ ਬਹੰਤ ਜੋਨ ਬਾਸਰੋ ਰਹਿਣੀ। ਸੱਚੇ ਪਾਤਸ਼ਾਹ ਕਹਿੰਦੇ ਇਵੇਂ ਨਾਮ ਤੋਂ ਹੀਣੇ ਮਨੁੱਖ ਜਿਹੜੇ ਨੇ, ਨਾਮ ਤੋਂ ਖਾਲੀ ਮਨੁੱਖ ਜਿਹੜੇ ਨੇ, ਨਾਮ ਤੋਂ ਸੱਖਣੇ ਮਨੁੱਖ ਜਿਹੜੇ ਨੇ, ਇਹ ਇੱਕ ਤਾਂ ਦੁੱਖਾਂ ਦੇ ਵਿੱਚ, ਅਤੇ ਦੂਜਾ ਸੱਚੇ ਪਾਤਸ਼ਾਹ ਕਹਿੰਦੇ ਬਹੰਤ ਜੋਨ ਬਾਸਰੋ ਰਹਿਣੀ। ਬਹੰਤ ਤੋਂ ਭਾਵ ਹੈ ਕਿ ਅਨੇਕਾਂ ਕਿਸਮ ਦੀਆਂ ਜੂਨੀਆਂ ਵਿੱਚ, ਵੱਖਰੇ ਵੱਖਰੀਆਂ ਜੂਨਾਂ ਵਿੱਚ ਪੈ ਕੇ ਇਹ ਦੁੱਖਾਂ ਨੂੰ ਸਹਾਰਦੇ ਪਏ ਨੇ, ਇਹ ਭਟਕਦੇ ਪਏ ਹਨ, ਕਦੀ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਵਿੱਚ, ਕਦੇ ਕਿਸੇ ਜੂਨ ਦੇ ਅੰਦਰ। ਮਨੁੱਖ ਜਿਹੜਾ ਹੈ ਇਹ ਭਟਕਣਾ ਦੇ ਵਿੱਚ ਪਿਆ, ਭਟਕਣਾ ਦੇ ਅੰਦਰ। ਗੁਰਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਇਹਨੂੰ ਸਮਝਾਇਆ, ਕਹਿੰਦੇ ਸੁਚੇਤ ਹੋਈ ਉਸ ਮਾਲਕ ਦਾ ਗੁਣਗਾਨ ਕਰੀ, ਗੁਣਗਾਨ ਕਰੀ, ਦੁੱਖਾਂ ਵਿੱਚ ਜੀਵਨ ਤੇਰਾ ਬਤੀਤ ਹੋਣਾ ਸ਼ੁਰੂ ਹੋ ਜਾਣਾ, ਭਟਕਣਾ ਦੇ ਵਿੱਚ ਸ਼ੁਰੂ ਹੋ ਜਾਣਾ। ਤ੍ਰਿਗ ਤ੍ਰਿਗ ਮਨਮੁੱਖ ਜਨਮ ਗਵਾਇਆ, ਜਿਹੜਾ ਮਨਮੁੱਖ ਹੈ ਨਾ ਉਹਦਾ ਜਨਮ ਤ੍ਰਿਕਾਰ ਯੋਗ ਹੈ, ਤ੍ਰਿਕਾਰ ਯੋਗ ਹੈ। ਪੂਰੇ ਗੁਰ ਕੀ ਸੇਵਨਾ ਕੀ ਨਿਹਰਕਾ ਨਾਮ ਨਾ ਪਾਇਆ, ਪੂਰੇ ਗੁਰੂ ਦੀ ਸੇਵਾ ਨਹੀਂ ਕੀਤੀ, ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਟੁੱਟ ਕੇ, ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਟੁੱਟ ਕੇ ਜੀਵਨ ਦੇ ਅੰਦਰ ਹੋਰ ਪਾਸੇ ਚੱਲਿਆ ਰਿਹਾ। ਅਤੇ ਸਾਹਿਬ ਕਹਿੰਦੇ ਭਟਕਣਾ ਬਣੀ ਰਹੇਗੀ, ਭਟਕਣਾ ਜਿਹੜੀ ਹੈ, ਭਟਕਣਾ ਭਰਮ ਜਿਹੜਾ ਹੈ ਇਹ ਅੰਦਰ ਬਣਿਆ ਰਹਿੰਦਾ ਹੈ। ਜੂਨੀਆਂ ਅਨੇਕਾਂ ਕਿਸਮ ਦੀਆਂ ਨੇ, ਅਨੇਕਾਂ ਕਿਸਮ ਦੀਆਂ ਜੂਨੀਆਂ ਨੇ, ਅਤੇ ਇਹਨਾਂ ਵਿੱਚੋਂ ਜਿਹੜੀ ਮਨੁੱਖਾ ਦੇਹੀ ਹੈ, ਮਨੁੱਖਾ ਜੂਨ ਹੈ, ਉਹੀ ਮਾਲਕ ਨਾਲ ਜੋੜ ਸਕਦੀ ਹੈ। ਹੁਣ ਸੱਚੇ ਪਾਤਸ਼ਾਹ ਜੀ ਨੇ ਅੱਗੇ ਬਖਸ਼ਿਸ਼ ਕੀਤੀ ਹੈ, ਭਾਵਨੀ ਸਾਧ ਸੰਗੇਣ ਲਵੰਤੰ ਵੱਡ ਭਾਗਣ ਹੈ, ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣੈ ਹੈ। ਸਾਧ ਸੰਗਤ ਦੇ ਰਾਹੀਂ ਪਰਮਾਤਮਾ ਦੇ ਨਾਮ, ਜਿਹੜੀ ਸ਼ਰਧਾ ਹੈ ਨਾ, ਜਿਹੜੀ ਭਾਵਨੀ ਹੈ, ਭਾਵਨੀ ਤੋਂ ਭਾਵ ਹੁੰਦਾ ਸ਼ਰਧਾ, ਇਹ ਵੱਡਿਆਂ ਭਾਗਾਂ ਨਾਲ ਮਿਲਦੀ ਹੈ। ਵੇਖੋ ਜਿੰਨਾ ਸਮਾਂ ਤੱਕਰ ਅੰਦਰ ਸ਼ਰਧਾ ਨਹੀਂ ਨਾ, ਪਿਆਰ ਨਹੀਂ, ਭਾਵਨਾ ਨਹੀਂ, ਦਸਮ ਪਾਤਸ਼ਾਹ ਦੇ ਅੰਮ੍ਰਿਤ ਬੋਲ ਨੇ, ਦਸਮ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਕਿਰਪਾ ਕਰਦੇ ਨੇ ਕਿ ਭਾਈ ਇੱਕ ਭਾਵਨਾ ਬਿਹੋਨ ਕੈਸੇ ਪਾਵੈ ਜਗਦੀਸ਼ ਕੋ। ਭਾਵਨਾ ਤੋਂ ਬਿਨਾਂ ਇਨਸਾਨ ਜਗਦੀਸ਼ ਦੀ ਪ੍ਰਾਪਤੀ ਨਹੀਂ ਕਰ ਸਕਦਾ, ਉਸ ਮਾਲਕ ਦੀ ਪ੍ਰਾਪਤੀ ਨਹੀਂ ਕਰ ਸਕਦਾ, ਨਿਰੰਕਾਰ ਦੀ ਪ੍ਰਾਪਤੀ ਨਹੀਂ ਕਰ ਸਕਦਾ, ਹਰੀ ਦੀ ਪ੍ਰਾਪਤੀ ਨਹੀਂ ਕਰ ਸਕਦਾ। ਭਾਵਨਾ ਬੜੀ ਜ਼ਰੂਰੀ ਹੈ, ਸ਼ਰਧਾ ਬੜੀ ਜ਼ਰੂਰੀ ਹੈ। ਸ਼ਰਧਾ ਪਿਆਰ ਜਿਹੜਾ ਹੈ ਉਹ ਅੰਦਰ ਹੋਵੇਗਾ, ਉਸ ਸ਼ਰਧਾ ਦੇ ਨਾਲ ਵੇਖੋ ਸ਼ਰਧਾ ਲੈ ਕਰਕੇ ਹੀ ਜਦੋਂ ਬਾਣੀ 'ਤੇ ਵਿਸ਼ਵਾਸ, ਜਿਹਨੂੰ ਆਪਾਂ ਵਿਸ਼ਵਾਸ ਵੀ ਕਹਿ ਲੈਂਦੇ ਹਾਂ, ਜਿਹਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਜਿਹਦੇ ਅੰਦਰ ਵਿਸ਼ਵਾਸ ਦੀ ਖੇਡ ਹੈ ਉਹੀ ਉਸ ਮਾਲਕ ਨਾਲ ਸਾਂਝ ਪਾ ਸਕਦਾ ਹੈ। ਹੁਣ ਇਹ ਵੱਡਿਆਂ ਭਾਗਾਂ ਦੇ ਨਾਲ ਅੰਦਰ ਪ੍ਰਾਪਤੀ ਹੋਈ, ਵੱਡਿਆਂ ਭਾਗਾਂ ਦੇ ਨਾਲ, ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣੈ। ਪਰਮਾਤਮਾ ਦੇ ਨਾਮ ਦੇ ਗੁਣਾਂ ਦੀ ਜਾਲ ਵਿੱਚ ਜੁੜਿਆ ਫਿਰ ਮਨੁੱਖ ਇਸ ਭਵ ਸਾਗਰ ਤੋਂ ਵੀ ਪਾਰ ਹੋ ਜਾਂਦਾ ਹੈ। ਇਹ ਜਿਹੜਾ ਸੰਸਾਰ ਸਮੁੰਦਰ ਹੈ, ਜੀਵ ਦੇ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦਾ। ਮੈਂ ਬੇਨਤੀ ਕਰਾਂ, ਦੁਨੀਆ ਦੇ ਉੱਤੇ ਆਪਾਂ ਸਮੁੰਦਰ ਵੇਖਦੇ ਹਾਂ, ਦਰਿਆ ਵੇਖਦੇ ਹਾਂ, ਸਾਗਰ ਵੇਖਦੇ ਹਾਂ, ਝੀਲਾਂ ਵੇਖਦੇ ਹਾਂ, ਇਹਨਾਂ ਸਮੁੰਦਰਾਂ ਵਿੱਚ, ਇਹਨਾਂ ਸਾਗਰਾਂ ਵਿੱਚ, ਇਹਨਾਂ ਦਰਿਆਵਾਂ ਦੇ ਵਿੱਚ ਅਨੇਕਾਂ ਬੇੜੇ ਬੇੜੀਆਂ ਚੱਲਦੇ ਨੇ। ਸਾਨੂੰ ਕਦੇ ਕਦੇ ਖਬਰ ਮਿਲਦੀ ਹੈ ਕਿ ਫਲਾਣੇ ਦਰਿਆ ਦੇ ਵਿੱਚ ਜਿਹੜਾ ਬੇੜਾ ਹੈ ਉਹ ਡੁੱਬ ਗਿਆ, ਫਲਾਣੀ ਜਗ੍ਹਾ 'ਤੇ ਬੇੜੀ ਪਲਟ ਗਈ, ਕਿਸ਼ਤੀ ਪਲਟ ਗਈ, ਇੰਨੇ ਬੰਦੇ ਡੁੱਬ ਗਏ, ਕਿਤੇ ਕਿਤੇ ਖਬਰ ਮਿਲਦੀ ਹੈ। ਆਮ ਤੌਰ 'ਤੇ ਉਹ ਜਿਹੜੀਆਂ ਬੇੜੀਆਂ ਚੱਲਦੀਆਂ ਨੇ, ਉਹਦੇ ਬੇੜੇ ਚੱਲਦੇ ਨੇ, ਉਹ ਸਮੁੰਦਰ ਚੱਲਦੇ ਨੇ, ਉਹ ਸਮੁੰਦਰ ਦੇ ਵਿੱਚ ਵੱਡੇ ਜਹਾਜ਼ ਚੱਲਦੇ ਨੇ, ਉਹ ਸਾਰੇ ਪਾਰ ਹੋ ਜਾਂਦੇ ਨੇ। ਪਰ ਜੇ ਤੁਸੀਂ ਭਵ ਸਾਗਰ ਦੀ ਗੱਲ ਕਰੋ, ਭਵ ਸਾਗਰ ਦੀ, ਸੰਸਾਰ ਸਮੁੰਦਰ ਦੀ ਗੱਲ ਕਰੋ, ਧਰਮ ਦੀ ਦੁਨੀਆ ਅੰਦਰ ਗੱਲ ਕਰੋ, ਤਾਂ ਇੱਥੇ ਹੁਣ ਬਿਲਕੁਲ ਉਲਟ ਹੈ। ਜਿਹੜੇ ਦੁਨਿਆਵੀ ਸਮੁੰਦਰ ਸਾਡੇ ਸਾਹਮਣੇ ਨੇ, ਉਹਨਾਂ ਵਿੱਚ ਕਿਤੇ ਕਿਤੇ ਖਬਰ ਮਿਲਦੀ ਹੈ ਕਿ ਜਹਾਜ਼ ਡੁੱਬਿਆ। ਦੁਨਿਆਵੀ ਸਾਗਰਾਂ ਵਿੱਚ ਕਿਤੇ ਕਿਤੇ ਕਦੇ ਕੋਈ ਬੇੜੀ ਜਿਹੜੀ ਹੈ ਉਹ ਪਲਟੀ ਮਾਰਦੀ ਹੈ। ਆਮ ਤੌਰ 'ਤੇ ਉਹ ਸਾਰੀਆਂ ਪਾਰ ਹੋ ਜਾਂਦੀਆਂ ਨੇ, ਤਰ ਜਾਂਦੀਆਂ ਨੇ, ਕਿਨਾਰੇ 'ਤੇ ਲੱਗਦੀਆਂ ਨੇ। ਪਰ ਜਿਹੜਾ ਭਵ ਸਾਗਰ ਹੈ, ਇਸ ਭਵ ਸਾਗਰ ਦੇ ਵਿੱਚ ਗੁਰਮੁਖੋ ਬੇਨਤੀ ਕਰਾਂ, ਇੱਥੇ ਤਾਂ ਰੋਜ਼ ਬੇੜੇ ਡੁੱਬਦੇ ਪਏ ਨੇ, ਡੁੱਬਦੇ ਪਏ ਨੇ। ਇੱਥੇ ਤਾਂ ਕੋਈ ਵਿਰਲਾ ਭਾਗਾਂ ਵਾਲਾ ਤਰਦਾ ਹੈ, ਜਿਹੜਾ ਤਰ ਕੇ ਪਾਰ ਕਰ ਲੈਂਦਾ ਹੈ, ਅਤੇ ਉਹਨੂੰ ਆਪਾਂ ਆਖਦੇ ਹਾਂ ਇੱਥੇ ਸਾਧ ਪੁਰਖ ਹੈ, ਇੱਥੇ ਬ੍ਰਹਮ ਗਿਆਨੀ ਹੈ, ਇੱਥੇ ਗੁਰਮੁਖ ਪਿਆਰਾ ਹੈ, ਇੱਥੇ ਰੱਬ ਦਾ ਪਿਆਰਾ ਹੈ, ਇੱਥੇ ਭਗਤ ਜਨ ਹੈ, ਇੱਥੇ ਘਾਲਣਾ ਵਾਲਾ ਮਹਾਂਪੁਰਖ ਹੈ, ਇੱਥੇ ਕਮਾਈ ਵਾਲਾ ਹੈ, ਬੰਦਗੀ ਵਾਲਾ ਹੈ। ਅਤੇ ਉਹ ਤਰਿਆ ਕਿਵੇਂ? ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਚਰਨਾਂ 'ਚ ਬੇਨਤੀ ਕਰੀਏ ਅਤੇ ਪਾਤਸ਼ਾਹ ਕਹਿੰਦੇ ਇਹ ਸਾਗਰ ਸੋਈ ਤਰੈ ਜੋ ਹਰ ਗੁਣ ਗਾਏ, ਸਾਧ ਸੰਗਤ ਕੈ ਸੰਗ ਵਸੈ ਵਡਭਾਗੀ ਪਾਏ। ਕਹਿੰਦੇ ਕਿ ਸੰਗਤ ਵਿੱਚ ਆ ਕਰਕੇ, ਜਿਹਨੂੰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਸਾਡੇ ਸਾਹਮਣੇ ਪਿਆਰਤਾ ਸੀ ਨਾ ਕਿ ਭਾਵ ਨਹੀਂ ਸਾਧ ਸੰਗੇਣ ਲਭੰਤੰਗ ਵਡ ਭਾਗਣ ਹੈ, ਜਿਹਦੇ ਅੰਦਰ ਸੰਗਤ ਵਿੱਚ ਆ ਕਰਕੇ ਪਿਆਰ ਪੈਦਾ ਹੋ ਗਿਆ, ਭਾਵਨਾ ਪੈਦਾ ਹੋ ਗਈ, ਸੰਗਤ ਕੋ ਗੁਣ ਬਹੁਤ ਅਧਿਕਾਈ ਦੀ ਗੱਲ ਜਿਹੜੀ ਹੈ ਉਹ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਵੀ ਕੀਤੀ ਹੈ। ਅਤੇ ਹੁਣ ਦਾਤਾ ਜੀ ਕਹਿੰਦੇ ਫਿਰ ਉਹ ਇਸ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ, ਫਿਰ ਇਸ ਡੁੱਬਦਾ ਨਹੀਂ ਸੰਸਾਰ ਸਮੁੰਦਰ ਦੇ ਵਿੱਚ, ਆਮ ਜੀਵ ਡੁੱਬਦਾ ਪਿਆ ਹੈ, ਇੱਕ ਨਹੀਂ ਡੁੱਬਦਾ ਪਿਆ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਮ ਦੇਖਾ ਤਹਿ ਡੂਬੀ ਅਲੇ, ਇੱਥੇ ਤਾਂ ਪਤਾ ਨਹੀਂ ਕਿਤਨੇ ਕੁ ਬੇੜੇ ਜੀਵ ਰੂਪੀ ਕਿਤਨੇ ਕੁ ਬੇੜੇ ਰੋਜ਼ ਡੁੱਬਦੇ ਪਏ ਹਨ। ਤਰਦਾ ਕੋਈ ਬਿਰਲਾ ਭਾਗਾਂ ਵਾਲਾ ਪਿਆ ਹੈ, ਬਿਰਲਾ ਜਨ ਤਰਦਾ ਪਿਆ ਹੈ। ਅਤੇ ਇਸ ਗੱਲ ਦੀ ਜਿਹੜੀ ਸੂਝ ਹੈ, ਇਸ ਗੱਲ ਦੀ ਜਿਹੜੀ ਸਮਝ ਹੈ, ਸਾਹਿਬ ਕਹਿਣ ਲੱਗੇ ਜਦੋਂ ਅਸੀਂ ਮਾਲਕ ਨਾਲ ਸਾਂਝ ਪਾਉਂਦੇ ਹਾਂ, ਮਾਲਕ ਦੀ ਬਾਣੀ ਪੜ੍ਹਦੇ ਹਾਂ, ਪਰਮੇਸ਼ੁਰ ਦੇ ਪਿਆਰ ਵਿੱਚ ਜੁੜ ਬੈਠਦੇ ਹਾਂ, ਸਾਨੂੰ ਉਦੋਂ ਪਤਾ ਲੱਗਦੀ ਹੈ। ਹੁਣ ਸਤਿਗੁਰ ਦੇਵ ਪਾਤਸ਼ਾਹ ਜੀ ਨੇ ਗੁਣਾਂ ਦੀ ਯਾਦ ਵਿੱਚ, ਗੁਣਾਂ ਨਾਲ ਜੁੜਨ ਵਾਸਤੇ ਮਨੁੱਖ ਨੂੰ ਆਖਿਆ, ਇਹ ਵੀ ਸਮਝਾਇਆ ਕਿ ਫਿਰ ਅੰਦਰ ਜੀ ਦੇ ਉਹ ਜ਼ੋਰ ਜਿਹੜਾ ਹੈ ਸੰਸਾਰ ਸਮੁੰਦਰ ਦੇ ਵਿਕਾਰ ਨਹੀਂ ਪਾ ਸਕਦੇ, ਉਹ ਰੱਬ ਦਾ ਪਿਆਰਾ ਪਰਮੇਸ਼ੁਰ ਨਾਲ ਜੁੜ ਜਾਂਦਾ ਹੈ। ਗੁਰੂ ਦਾਤਾ ਜੀ ਕਿਰਪਾ ਕਰੇ ਹਨ, ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨ ਸੰਸਾਰ ਕਾਮ ਤਜਣ ਨਾਨਕ ਗੋਬਿੰਦ ਰਮਣ ਸਾਧ ਸੰਗਮ। ਹੁਣ ਕਹਿਣ ਲੱਗੇ ਇਹ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਨੀ, ਇਹ ਇੱਕ ਡੂੰਘੀ ਰਮਝ ਵਾਲਾ ਕੰਮ ਹੈ, ਇਸ ਨੂੰ ਕੋਈ ਵਿਰਲਾ ਮਨੁੱਖ ਸਮਝ ਸਕਦਾ ਹੈ, ਕੋਈ ਵਿਰਲਾ ਮਨੁੱਖ। ਹਰੀ ਦੀ ਜਿਹੜੀ ਕਥਾ ਹੈ, ਜਿਹੜੀ ਜਿਹਨੂੰ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹੈ ਸੋਈ ਪਲ ਮਾਨੋ ਹਰ ਹਰ ਕਥਾ ਨਿਰਾਲੀ, ਇਹ ਵਿਰਲਿਆਂ ਨੂੰ ਸਮਝ ਵਿੱਚ ਆਉਂਦੀ ਹੈ, ਵਿਰਲਿਆਂ ਨੂੰ। ਹੁਣ ਉਹ ਵਿਰਲੇ ਜਿਹੜੇ ਨੇ ਉਹ ਕੀ ਕਰਦੇ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਤ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਦੇ ਨੇ, ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਅਭਿਆਸ ਕਰਦੇ ਨੇ, ਮਾਲਕ ਦਾ ਗੁਣਗਾਨ ਕਰਦੇ ਨੇ, ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਹਰੀ ਪਰਮਾਤਮਾ ਦੇ ਨਾਲ ਜੁੜਦੇ ਨੇ। ਅਤੇ ਗੁਰਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਸੰਗਤ ਵਿੱਚ ਬੈਠੇ ਹਾਂ, ਪਰਮਾਤਮਾ ਦਾ ਭਜਨ ਕੀਤੇ ਹਾਂ, ਦੁਨੀਆ ਦੀਆਂ ਜਿਹੜੀਆਂ ਵਾਸ਼ਨਾਵਾਂ ਨੇ ਇਹਨਾਂ ਨੂੰ ਤਿਆਗਿਆ ਜਾ ਸਕਦਾ ਹੈ। ਵੇਖੋ ਦੂਰੀ ਮਨੁੱਖ ਦੀ ਪਰਮੇਸ਼ੁਰ ਦੇ ਨਾਲ ਬਣੀ ਹੈ ਨਾ, ਉਹ ਦੂਰੀ ਬਣਨ ਦਾ ਕਾਰਨ ਕੀ ਬਣਿਆ? ਬਾਬਾ ਫਰੀਦ ਸਾਹਿਬ ਨੂੰ ਪੁੱਛੀਏ ਤਾਂ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਵੀ ਮਿਲਾਵਾ ਹੁਣੇ ਹੋ ਸਕਦਾ ਹੈ, ਆਜ ਮਿਲਾਵਾ ਸ਼ੇਖ ਫਰੀਦ। ਕਹਿਣ ਲੱਗੇ ਮਿਲਾਵਾ ਅੱਜ ਹੀ ਹੋ ਸਕਦਾ ਹੈ, ਬਸ ਤੈਨੂੰ ਇੱਕ ਯਤਨ ਕਰਨਾ ਪਵੇਗਾ। ਟਾਕ ਮਕੂਨ ਜਿਹੜੀਆਂ ਮਨੋਹ ਮਚਿੰਦੜੀਆਂ, ਜਿਹੜੀਆਂ ਮਨ ਨੂੰ ਮਚਾਉਣ ਵਾਲੀਆਂ ਤੇਰੀਆਂ ਵਾਸ਼ਨਾਵਾਂ ਨੇ ਨਾ, ਵਾਸ਼ਨਾਵਾਂ, ਇਹਨਾਂ ਵਾਸ਼ਨਾਵਾਂ ਨੂੰ ਤੂੰ ਖਤਮ ਕਰ ਲੈ, ਇਹਨਾਂ ਵਾਸ਼ਨਾਵਾਂ ਨੂੰ ਤੂੰ ਖਤਮ ਕਰ ਲੈ, ਅੱਜ ਹੀ ਮਿਲਾਪ ਹੋ ਜਾਵੇਗਾ, ਪਰਮੇਸ਼ੁਰ ਦਾ ਭਜਨ ਕਰੇਗਾ, ਪਰਮੇਸ਼ੁਰ ਦਾ ਗੁਣਗਾਨ ਕਰੇਗਾ, ਮਾਲਕ ਦੀ ਬਖਸ਼ਿਸ਼ ਮਿਲ ਜਾਵੇਗੀ, ਮਾਲਕ ਦੀ ਰਹਿਮਤ ਪ੍ਰਾਪਤ ਹੋ ਜਾਵੇਗੀ, ਉਸ ਪਰਮੇਸ਼ੁਰ ਦਾ ਪਿਆਰ ਅੰਤਰ ਆਤਮੇ ਦੇ ਵਿੱਚ ਵੱਧ ਜਾਵੇਗਾ। ਇਹ ਅੱਜ ਹੀ ਇਹ ਵਿਚਾਰ ਹੋ ਜਾਵੇਗੀ। ਅਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਇਹਨਾਂ ਵਾਸ਼ਨਾਵਾਂ ਵਾਲੇ ਪਾਸਿਓਂ ਚਿੱਤ ਮੋੜਿਆ ਕਿਵੇਂ ਜਾ ਸਕਦਾ, ਜਦੋਂ ਅਸੀਂ ਇੱਕ ਵਾੜ ਲਗਾਵਾਂਗੇ ਕਿਹੜੀ? ਸਾਧੂ ਜਨਾਂ ਦੀ ਸੰਗਤ ਦੀ, ਰੱਬ ਦੇ ਪਿਆਰਿਆਂ ਦੀ, ਸੇਵਾ ਦੀ, ਸਿਮਰਨ ਦੀ, ਜਿਹੜੀ ਉਹ ਵਾੜ ਹੈ ਸਾਡੀਆਂ ਵਾਸ਼ਨਾਵਾਂ ਨੂੰ, ਸਾਡੀਆਂ ਵਿਕਾਰਾਂ ਨੂੰ ਦੂਰ ਕਰ ਦੇਵੇਗੀ। ਅਸੀਂ ਸ਼ਬਦ ਦੇ ਨਾਲ ਸਾਂਝ ਪਾ ਕੇ ਜਿਹੜਾ ਸਾਡਾ ਜੀ ਮੈਲਾ ਹੋਇਆ ਪਿਆ ਹੈ, ਸਹਿਸੇ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਅਤੇ ਬਾਬਾ ਅਮਰਦਾਸ ਸਾਹਿਬ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਹਿੰਦੇ ਕਿ ਸ਼ਬਦ ਨਾਲ ਗੁਰਮੁਖਾ ਸਾਂਝ ਪਾ ਲੈ, ਮਨ ਧੋਵੋ ਸ਼ਬਦ ਲਾਗੋ ਹਰ ਸਰੋਜ ਤਿਲਾਏ, ਹਰੀ ਨਾਲ ਚਿੱਤ ਜੋੜ ਦੇਵੇਂਗਾ, ਸ਼ਬਦ ਨਾਲ ਇਸ਼ਨਾਨ ਤੇਰਾ ਅੰਤਰ ਆਤਮੇ ਦਾ ਹੋ ਜਾਵੇਗਾ। ਇਹ ਤਾਂ ਸੁਣਿਆ ਮੰਨਿਆ, ਮਨ ਕੀਤਾ ਭਾਉ ਅੰਤਰਗਾ ਤੀਰਥ ਮਲਨਾਓ। ਗੁਰਦੇਵ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਪਿਆਰ ਦੇਣ, ਇਹ ਵਿਚਾਰਾਂ ਨੂੰ ਆਪਾਂ ਇਸੇ ਤਰੀਕੇ ਨਾਲ ਆਨੰਦ ਮਾਣਦੇ ਰਹੀਏ। ਔਰ ਵੱਖ ਵੱਖ ਬੁਲਾਰਿਆਂ ਪਾਸੋਂ ਆਪ ਜੀ ਇਸ ਲੜੀ ਦੇ ਤਹਿਤ ਜੋ ਗੁਰਬਾਣੀ ਵਿਚਾਰ ਦਾ ਉਪਰਾਲਾ ਇਹਨਾਂ ਗੁਰਮੁਖ ਪਿਆਰਿਆਂ ਆਰੰਭ ਕੀਤਾ ਹੈ, ਆਪ ਜੀ ਸਰਵਣ ਕਰਦੇ ਹੋ, ਸਤਿਗੁਰ ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।